ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੁਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਯੂਨਾਈਟਿਡ ਕਿੰਗਡਮ ਨੇ ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ 10 ਦਿਨਾਂ ਦੇ ਸੋਗ ਦੀ ਸ਼ੁਰੂਆਤ ਕੀਤੀ। ਕੋਵਿਡ-19 ਪਾਬੰਦੀਆਂ ਆਸਟ੍ਰੇਲੀਆ ਭਰ ਵਿੱਚ ਹੋਰ ਵੀ ਆਸਾਨ ਹੋ ਗਈਆਂ ਹਨ। ਅਤੇ ਖੇਡਾਂ ਵਿੱਚ ਟੈਨਿਸ ਵਿੱਚ ਵਿਸ਼ਵ ਨੰਬਰ 1 ਈਗਾ ਸਵਾਇਟੈਕ ਦਾ ਵੁਮੈਨਸ ਫਾਈਨਲ 5ਵਾਂ ਦਰਜਾ ਪ੍ਰਾਪਤ ਓਨਸ ਜੇਬੁਰ ਨਾਲ ਤੈਅ ਹੋਇਆ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਬ੍ਰਿਟੇਨ ਨੇ ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ 10 ਦਿਨਾਂ ਦਾ ਸੋਗ ਸ਼ੁਰੂ ਕਰ ਦਿੱਤਾ ਹੈ। ਯੂਕੇ ਤੇ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਰਾਣੀ ਦੀ 96 ਸਾਲ ਦੀ ਉਮਰ ਵਿੱਚ ਸਕਾਟਲੈਂਡ ਵਿੱਚ ਰਾਇਲਸ ਦੇ ਗਰਮੀਆਂ ਦੇ ਨਿਵਾਸ ਸਥਾਨ ਬੈਲਮੋਰਲ ਕਾਸਲ ਵਿੱਚ ਸ਼ਾਂਤੀਪੂਰਵਕ ਮੌਤ ਹੋ ਗਈ। ਬਕਿੰਗਮ ਪੈਲੇਸ ਵਿਖੇ ਹਜ਼ਾਰਾਂ ਦੀ ਗਿਣਤੀ ਵਿਖੇ ਸੋਗ ਮਨਾਉਣ ਵਾਲੇ ਸ਼ਰਧਾਂਜਲੀ ਦੇ ਫੁੱਲ ਭੇਟ ਕਰਨ ਅਤੇ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ।
I think we're all proud of her as British citizens, of the work she's done and how she's contributed to British society. She'll be very much missed.
She's been a role model for so many people. Old-fashioned values, everything that we could ever have wanted and more besides.
How she'll be remembered? Humility, respect, dignity.
ਮਹਾਰਾਣੀ ਐਲਿਜ਼ਾਬੈਥ II ਦੇ ਸਨਮਾਨ ਵਿੱਚ ਕੈਨਬਰਾ ਵਿੱਚ ਪਾਰਲੀਮੈਂਟ ਹਾਊਸ ਦੇ ਲੌਨ ਵਿੱਚ 96 ਰਾਊਂਡਜ਼ ਦਾ ਗਨ ਸਲਿਊਟ ਦਿੱਤਾ ਗਿਆ। ਪ੍ਰੋਟੋਕਾਲਸ ਦੇ ਮੁਤਾਬਕ ਸਾਰੇ ਰਾਸ਼ਟਰਮੰਡਲ ਦੇਸ਼ਾਂ ਵਿੱਚ ਬੰਦੂਕਾਂ ਦੀ ਇਹ ਸਲਾਮੀ ਹੋ ਰਹੀ ਹੈ। ਹਰ ਗਨ ਸਲਿਊਟ ਮਹਾਰਾਣੀ ਦੇ 96 ਸਾਲਾਂ ਦੇ ਜੀਵਨ ਦੇ 1 ਸਾਲ ਨੂੰ ਚਿੰਨ੍ਹਿਤ ਕਰਦਾ ਹੈ। ਹਰ 10 ਸੈਕਿੰਡ ਬਾਅਦ 1 ਰਾਊਂਡ ਚਲਾਇਆ ਜਾਂਦਾ ਹੈ। ਕੈਨਬਰਾ ਵਿੱਚ 1,000 ਤੋਂ ਵੱਧ ਲੋਕਾਂ ਨੇ ਇਸ ਸਲਾਮੀ ਨੂੰ ਦੇਖਿਆ। ਆਸਟ੍ਰੇਲੀਆ ਦੇ ਝੰਡੇ ਪੂਰੇ ਦੇਸ਼ ਵਿੱਚ ਹਾਫ ਮਾਸਟ ਤੇ ਹਨ। ਸਿਡਨੀ ਓਪਰਾ ਹਾਊਸ ਦੀਆਂ ਸੇਲਜ਼ ਸਮੇਤ ਸਰਕਾਰੀ ਇਮਾਰਤਾਂ ਨੂੰ ਅੱਜ ਸ਼ਾਮ ਨੂੰ ਮਹਾਰਾਣੀ ਦੇ ਸਨਮਾਨ ਵਿੱਚ ਰੌਸ਼ਨ ਕੀਤਾ ਜਾਵੇਗਾ। ਆਸਟ੍ਰੇਲੀਆ ਦੇ ਰਾਜਨੇਤਾ ਮਹਾਰਾਣੀ ਲਈ ਇੱਕ ਸ਼ੋਕ ਕਿਤਾਬ ਤੇ ਦਸਤਖਤ ਕਰਨ ਲਈ ਕੈਨਬਰਾ ਦੇ ਸੰਸਦ ਭਵਨ ਵਿੱਚ ਕਤਾਰ ਵਿੱਚ ਲੱਗੇ ਤੇ ਸਾਬਕਾ ਪ੍ਰਧਾਨ ਮੰਤਰੀਆਂ ਨੇ ਵੀ ਸ਼ਰਧਾਂਜਲੀ ਭੇਟ ਕੀਤੀ। ਸਾਬਕਾ ਲਿਬਰਲ MP ਜੌਨ ਹਾਵਰਡ ਨੇ ਕਿਹਾ ਕਿ ਮਹਾਰਾਣੀ ਦਾ ਆਸਟ੍ਰੇਲੀਆ ਲਈ ਡੂੰਘਾ ਪਿਆਰ ਸੀ ਤੇ ਉਨ੍ਹਾਂ ਨੇ ਹਮੇਸ਼ਾ ਆਪਣੇ ਰਾਜ ਦੀ ਮੁਖੀ ਵਜੋਂ ਸੰਵਿਧਾਨਕ ਫਰਜ਼ਾਂ ਦਾ ਸਨਮਾਨ ਕੀਤਾ।
Whatever our views are about constitutional arrangements, and everybody knows mine, should take pause to honour this incredible life. My own dealings with her are ones that I will remember with great affection. She had a great sense of humour. She had what seemed to me to be a deep curiosity about Australia.
ਇੱਕ ਬਿਆਨ ਵਿੱਚ ਸਾਬਕਾ ਲੇਬਰ ਪ੍ਰਧਾਨ ਮੰਤਰੀ ਪੌਲ ਕੀਟਿੰਗ ਨੇ ਕਿਹਾ ਕਿ ਮਹਾਰਾਣੀ ਜਨਤਕ ਲੀਡਰਸ਼ਿਪ ਦਾ ਇੱਕ ਨਮੂਨਾ ਸੀ ਜਿਸ ਦਾ ਬੇਮਿਸਾਲ ਲੰਮਾ ਅਤੇ ਸਮਰਪਿਤ ਰਾਜ ਦੁਨੀਆ ਵਿੱਚ ਕਦੇ ਦੁਹਰਾਇਆ ਜਾਣਾ ਅਸੰਭਵ ਹੈ। ਸਾਬਕਾ ਪ੍ਰਧਾਨ ਮੰਤਰੀ ਸਕਾਟ ਮੋਰਿਸਨ, ਮਾਲਕਮ ਟਰਨਬੁਲ, ਟੋਨੀ ਐਬਟ, ਕੈਵਿਨ ਰੱਡ ਨੇ ਵੀ ਉਨ੍ਹਾਂ ਨੂੰ ਸਨਮਾਨ ਪੇਸ਼ ਕੀਤਾ ਤੇ ਲਿਬਰਲ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਵੀ। ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ ਰਾਇਲ ਆਸਟ੍ਰੇਲੀਅਨ ਮਿੰਟ ਮੁਦਰਾ ਵਿੱਚ ਤਬਦੀਲੀਆਂ ਦੀ ਯੋਜਨਾ ਬਣਾਉਣਾ ਸ਼ੁਰੂ ਕਰੇਗੀ। ਅਗਲੇ ਸਾਲ ਤੋਂ ਸਿੱਕਿਆਂ ਤੇ ਰਾਣੀ ਦੀ ਤਸਵੀਰ ਨੂੰ ਉਨ੍ਹਾਂ ਦੇ ਪੁੱਤਰ ਅਤੇ ਨਵੇਂ ਕਿੰਗ ਚਾਰਲਸ III ਨਾਲ ਬਦਲਿਆ ਜਾਵੇਗਾ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਪੁਸ਼ਟੀ ਕੀਤੀ ਹੈ ਕਿ $5 ਦੇ ਨੋਟ ਨੂੰ ਵੀ ਅਪਡੇਟ ਕੀਤਾ ਜਾਵੇਗਾ। ਕਾਨੂੰਨੀ ਕਮਿਊਨਿਟੀ ਵਿੱਚ ਸੀਨੀਅਰ ਬੈਰਿਸਟਰਸ ਜੋ ਹੁਣ ਤੱਕ ਕੁਈਨਸ ਕਾਉਂਸਲਸ ਵਜੋਂ ਨਿਯੁਕਤ ਕੀਤੇ ਗਏ ਸਨ ਉਹ ਹੁਣ ਕਿੰਗਜ਼ ਕਾਉਂਸਲਸ ਜਾਂ ਕੇਸਿਸ ਬਣ ਜਾਣਗੇ। ਸੈਸ਼ਨ ਵਿਚਲੀਆਂ ਅਦਾਲਤਾਂ ਨੇ ਵੀ ਨਵੀਂ ਭਾਸ਼ਾ ਅਪਣਾ ਲਈ ਹੈ। ਮਾਈਨਿੰਗ ਮੈਗਨੇਟ ਕਲਾਈਵ ਪਾਮਰ ਨੇ ਸੰਸਦ ਵਿੱਚ ਇੱਕ ਮੈਂਬਰ ਹੁੰਦੇ ਹੋਣ ਦੇ ਬਾਵਜੂਦ ਆਪਣੀ ਯੂਨਾਈਟਿਡ ਆਸਟ੍ਰੇਲੀਆ ਪਾਰਟੀ ਨੂੰ ਰੱਦ ਕਰ ਦਿੱਤਾ ਹੈ। ਵਿਕਟੋਰੀਆ ਦੇ ਸੈਨੇਟਰ ਰੈਲਫ ਬੈਬਟ ਫੈਡਰਲ ਪੋਲ ਵਿੱਚ UAP ਤੋਂ ਚੁਣੇ ਗਏ ਇੱਕੋ ਇੱਕ ਵਿਅਕਤੀ ਸਨ। ਹਾਲਾਂਕਿ ਸ੍ਰੀ ਪਾਮਰ ਨੇ ਚੋਣ ਪ੍ਰਚਾਰ ਤੇ $100 million ਖਰਚ ਕੀਤੇ ਸਨ। ਸ੍ਰੀਮਾਨ ਬੈਬਟ ਹੁਣ ਇੱਕ ਸੁਤੰਤਰ ਵਜੋਂ ਸੰਸਦ ਵਿੱਚ ਰਹਿਣਗੇ। ਸੈਨੇਟਰ ਬੈਬਿਟ ਇਸ ਫੈਸਲੇ ਤੋਂ ਹੈਰਾਨ ਦਿਖਾਈ ਦਿੱਤੇ ਜਦੋਂ ਇਸ ਬਾਰੇ ਉਨ੍ਹਾਂ ਨੂੰ ਸਵਾਲ ਕੀਤਾ ਗਿਆ। ਪਰ ਫਿਰ ਉਨ੍ਹਾਂ ਨੇ ਕਿਹਾ ਕਿ ਇਹ ਪ੍ਰਬੰਧਕੀ ਕਾਰਨਾਂ ਕਰਕੇ ਹੋਇਆ ਹੈ ਅਤੇ ਅਗਲੀਆਂ ਚੋਣਾਂ ਤੋਂ ਪਹਿਲਾਂ ਦੁਬਾਰਾ ਰਜਿਸਟਰ ਕੀਤਾ ਜਾਵੇਗਾ। ਅੱਜ ਸ਼ੁੱਕਰਵਾਰ ਨੂੰ ਆਖਰੀ ਵਾਰ ਹੈ ਜਦੋਂ ਆਸਟ੍ਰੇਲੀਆਈ ਰਾਜਾਂ ਅਤੇ ਪ੍ਰਦੇਸ਼ਾਂ ਵਿਚ ਰੋਜ਼ਾਨਾ ਕੋਵਿਡ 19 ਦੇ ਅੰਕੜੇ ਪ੍ਰਦਾਨ ਕੀਤੇ ਜਾਣਗੇ। ਕੱਲ ਸ਼ਨੀਵਾਰ ਤੋਂ ਫੈਡਰਲ ਸਰਕਾਰ ਹਫ਼ਤਾਵਾਰੀ ਆਧਾਰ ਤੇ ਨਵੇਂ ਇਨਫੈਕਸ਼ਨ, ਮੌਤਾਂ, ਹਾਸਪਿਟਲਾਈਜੇਸ਼ਨ ਅਤੇ ਇੰਟੈਂਸਿਵ ਕੇਅਰ ਦਾਖਲਿਆਂ ਬਾਰੇ ਡਾਟਾ ਜਾਰੀ ਕਰੇਗੀ। ਇਹ ਉਦੋਂ ਆਇਆ ਹੈ ਜਦੋਂ ਕੋਵਿਡ 19 ਨਾਲ ਸਕਾਰਾਤਮਕ ਲੋਕਾਂ ਲਈ ਲਾਜ਼ਮੀ ਆਈਸੋਲੇਸ਼ਨ ਦੀ ਮਿਆਦ 7 ਦਿਨਾਂ ਤੋਂ 5 ਦਿਨਾਂ ਤੱਕ ਘਟਾ ਦਿੱਤੀ ਗਈ ਹੈ ਜੇ ਉਨ੍ਹਾਂ ਨੂੰ ਕੋਈ ਲੱਛਣ ਨਹੀਂ ਹਨ। ਅਤੇ ਆਸਟ੍ਰੇਲੀਆ ਆਉਣ ਵਾਲੀਆਂ ਅੰਤਰਰਾਸ਼ਟਰੀ ਉਡਾਨਾਂ ਤੇ ਲਾਜ਼ਮੀ ਮਾਸਕ ਨਿਯਮਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਆਸਟ੍ਰੇਲੀਅਨ ਰੈੱਡ ਕਰਾਸ ਨੇ 14 ਜੂਨ ਤੋਂ ਦੇਸ਼ ਵਿਚ ਤਬਾਹੀ ਮਚਾਉਣ ਵਾਲੇ ਹੜ੍ਹਾਂ ਦੇ ਜਵਾਬ ਵਿਚ ਪਾਕਿਸਤਾਨ ਲਈ ਸਹਾਇਤਾ ਲਈ ਆਪਣੀ ਅਪੀਲ ਨੂੰ ਦੁਹਰਾਇਆ ਹੈ। 33 ਮਿਲੀਅਨ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ, 1 ਮਿਲੀਅਨ ਤੋਂ ਵੱਧ ਘਰ ਤਬਾਹ ਹੋ ਗਏ ਹਨ ਅਤੇ ਹੜ੍ਹਾਂ ਨੇ ਦੇਸ਼ ਦੇ ਪਸ਼ੂ ਧਨ ਅਤੇ ਫਸਲਾਂ ਦਾ ਇਕ ਵੱਡਾ ਹਿੱਸਾ ਤਬਾਹ ਕਰ ਦਿੱਤਾ ਹੈ। ਰੈੱਡ ਕਰਾਸ ਆਸਟ੍ਰੇਲੀਆਈਆਂ ਨੂੰ ਆਪਣੇ ਮਾਨਵਤਾਵਾਦੀ ਫੰਡ ਵਿਚ ਦਾਨ ਕਰਨ ਦੀ ਅਪੀਲ ਕਰ ਰਿਹਾ ਹੈ ਜੋ 31 ਅਕਤੂਬਰ ਤੱਕ ਖੁੱਲ੍ਹਾ ਰਹੇਗਾ। ਰੈੱਡ ਕਰਾਸ ਦੇ ਬੁਲਾਰੇ ਏਡਰੀਅਨ ਪ੍ਰੋਸ ਦਾ ਕਹਿਣਾ ਹੈ ਕਿ ਪੈਸਾ ਐਮਰਜੈਂਸੀ ਰਾਹਤ ਸਹਾਇਤਾ ਜਿਵੇਂ ਕਿ ਪਾਣੀ ਅਤੇ ਸੈਨੀਟੇਸ਼ਨ ਅਤੇ ਪ੍ਰਭਾਵਿਤ ਖੇਤਰਾਂ ਵਿਚ ਮਾਹਰ ਸਹਾਇਤਾ ਕਰਮਚਾਰੀਆਂ ਨੂੰ ਭੇਜਣ ਲਈ ਨਿਰਦੇਸ਼ਿਤ ਕੀਤਾ ਜਾਵੇਗਾ।
Being able to maintain those mobile health teams that are out there in community, the specialists who ensure those communities can get access to the safe drinking water. It's how do we make sure we've got the cash assistance we can get to those people who have been most impacted to ensure that they can get their lives back on their own feet and do so with dignity.
ਉੱਤਰੀ ਕੋਰੀਆ ਨੇ ਰਸਮੀ ਤੌਰ ਤੇ ਪਰਮਾਣੂ ਹਥਿਆਰਾਂ ਦੀਆਂ ਨੀਤੀਆਂ ਨੂੰ ਸਥਾਪਿਤ ਕਰਨ ਲਈ ਇੱਕ ਕਾਨੂੰਨ ਪਾਸ ਕੀਤਾ ਹੈ। ਸੁਪਰੀਮ ਪੀਪਲਜ਼ ਅਸੈਂਬਲੀ ਨੇ ਵੀਰਵਾਰ ਨੂੰ ਕਾਨੂੰਨ ਲਾਗੂ ਕੀਤਾ। ਇਹ ਖਬਰ ਉਦੋਂ ਆਈ ਹੈ ਜਦੋਂ ਨਿਰੀਖਕਾਂ ਦਾ ਕਹਿਣਾ ਹੈ ਕਿ ਨਾਰਥ ਕੋਰੀਆ 2017 ਤੋਂ ਬਾਅਦ ਪਹਿਲੀ ਵਾਰ ਪ੍ਰਮਾਣੂ ਪ੍ਰੀਖਣ ਮੁੜ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ ਜਦੋਂ 2018 ਵਿਚ ਵਿਸ਼ਵ ਨੇਤਾ ਇਤਿਹਾਸਕ ਸੰਮੇਲਨ ਵਿਚ ਰਾਸ਼ਟਰਪਤੀ ਕਿਮ ਜੋਂਗ ਉਨ ਨੂੰ ਆਪਣੇ ਹਥਿਆਰਾਂ ਦੇ ਵਿਕਾਸ ਨੂੰ ਛੱਡਣ ਲਈ ਮਨਾਉਣ ਵਿਚ ਅਸਫਲ ਰਹੇ। ਦੇਸ਼ ਦੇ ਨੇਤਾ ਦਾ ਕਹਿਣਾ ਹੈ ਕਿ ਇਹ ਕਾਰਵਾਈ ਇਸ ਦੀ ਪ੍ਰਮਾਣੂ ਸਥਿਤੀ ਨੂੰ ਅਟਲ ਬਣਾ ਦੇਵੇਗੀ ਅਤੇ ਪ੍ਰਮਾਣੂ ਨਿਸ਼ਸਤਰੀਕਰਨ ਦੇ ਕਿਸੇ ਵੀ ਚਰਚਾ ਨੂੰ ਖਤਮ ਕਰੇਗੀ।
The utmost significance of legislating nuclear weapons policy is to draw an irreversible line so that there can be no bargaining over our nuclear weapons. As long as nuclear weapons remain on Earth and imperialism remains and maneuvers of the United States and its followers against our republic are not terminated, our work to strengthen nuclear force will not cease.
ਤਿਆਉ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਟੈਨਿਸ ਵਿਚ ਪੋਲੈਂਡ ਦੀ ਵਿਸ਼ਵ ਨੰਬਰ 1 ਆਈਗਾ ਸਵਾਇਟੈਕ US ਓਪਨ ਮਹਿਲਾ ਫਾਈਨਲਜ਼ ਵਿਚ ਟੁਨੀਸੀਆ ਔਨਸ ਜੈਬੁਰ ਨਾਲ ਭਿੜੇਗੀ। 21 ਸਾਲਾ ਮੌਜੂਦਾ ਫ੍ਰੈਂਚ ਓਪਨ ਚੈਂਪੀਅਨ ਸਵਾਇਟੈਕ ਨੇ ਵੀਰਵਾਰ ਰਾਤ ਨੂੰ ਸੈਮੀਫਾਈਨਲ ਵਿਚ ਆਰੀਆਨਾ ਸੈਵਲੈਂਕਾ ਨੂੰ 3-6, 6-1, 6-4 ਨਾਲ ਹਰਾ ਕੇ ਮੈਚ ਜਿੱਤਿਆ। ਇਸ ਤੋਂ ਪਹਿਲਾਂ 28 ਸਾਲਾ ਜੈਬੁਰ ਫੋਰਮ ਵਿਚ ਚੱਲ ਰਹੀ ਫਰਾਂਸੀਸੀ ਮਹਿਲਾ ਕੈਰੋਲੀਨ ਗਾਰਸੀਆ ਨੂੰ ਹਰਾ ਕੇ US ਓਪਨ ਦੇ ਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਅਫਰੀਕੀ ਜਾਂ ਅਰਬ ਔਰਤ ਬਣ ਗਈ ਸੀ। ਉਸ ਨੇ ਕਿਹਾ ਕਿ ਉਹ ਵਿੰਬਲਡਨ ਦੇ ਫਾਈਨਲ ਵਿਚ ਹਾਰਨ ਤੋਂ ਬਾਅਦ ਇਸ ਖਿਤਾਬ ਲਈ ਆਪਣੀ ਕੋਸ਼ਿਸ਼ ਨਾਲ ਵਧੇਰੇ ਆਤਮ ਵਿਸ਼ਵਾਸੀ ਮਹਿਸੂਸ ਕਰ ਰਹੀ ਹੈ।
Feels more real, to be honest with you, just to be in the finals again. At Wimbledon, I was kind of living the dream, and I couldn't believe it. And even just after the match, I was just going to do my things and not realizing it was an amazing achievement already. But now, just I hope I'm getting used to it, you know.
Tiao, hun sunde ha, mudra sfiti di andara. ਇੱਕ ਆਸਟ੍ਰੇਲੀਆਈ ਡਾਲਰ US ਦੇ 69 ਸੈਂਟ ਦੇ ਬਰਾਬਰ, ਭਾਰਤ ਦੇ 54.60 ਰੁਪਏ ਦੇ ਬਰਾਬਰ ਤੇ ਪਾਕਿਸਤਾਨ ਦੇ 153.61 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿਚ ਕੱਲ ਦੇ ਮੌਸਮ ਦਾ ਹਾਲ। ਕੱਲ ਦੇਸ਼ ਭਰ ਵਿਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 21 ਡਿਗਰੀ। ਐਡੀਲੇਡ ਕੁਝ ਬਦਲਵਾਈ ਰਹੇਗੀ, ਤਾਪਮਾਨ 16 ਡਿਗਰੀ। ਮੈਲਬਨ ਮੀਂਹ ਪਵੇਗਾ, ਤਾਪਮਾਨ 15 ਡਿਗਰੀ। ਹੋਬਰਟ ਤੇ ਕੈਨਬਰਾ ਵੀ ਮੀਂਹ ਪਵੇਗਾ, ਤਾਪਮਾਨ ਕ੍ਰਮਵਾਰ 18 ਤੇ 15 ਡਿਗਰੀ, ਸਿਡਨੀ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 22 ਡਿਗਰੀ, ਬ੍ਰਿਸਬਨ ਅਤੇ ਕੇਨਜ਼ ਵੀ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ ਕ੍ਰਮਵਾਰ 26 ਤੇ 31 ਡਿਗਰੀ, ਤੇ ਡਾਰਵਿਨ ਕੁਝ ਬਦਲਵਾਈ ਰਹੇਗੀ, ਤਾਪਮਾਨ 32 ਡਿਗਰੀ। ਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।